ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 75 ਤੇ ਗੌਰ ਖੋਜ ਕਰਾਂਗੇ, ਜਿਹਦਾ ਉਨਵਾਨ ਹੈ ਜਲਾਲ ਦਾ ਬਾਦਸ਼ਾਹ, ਤੇ ਮਤੀ ਦੀ ਇੰਜੀਲ ਬਾਬ ਨੰਬਰ 16 ਤੇ 17 ਤੇ ਮੁਸ਼ਤਮਿਲ ਹੈ। ਸਮੇਂ ਇੰਜੀਲ ਮੁਕੱਦਸ ਦਾ ਮੁਤਾਲਿਆ ਕਰਦਿਆਂ ਹੋਇਆਂ ਪਿਛਲੇ ਸਬਕ ਵਿੱਚ ਅਸੀਂ ਸੁਣਿਆ ਕਿ ਯਿਸੂ ਮਸੀਹ ਨੇ ਜਨਮ ਦੇ ਅੰਨੇ ਦੀਆਂ ਅੱਖਾਂ ਖੋਲ੍ਹੀਆਂ ਤੇ ਉਹਨੂੰ ਬਿਨਾਈ ਬਖਸ਼ੀ। ਯਿਸੂ ਵਾਸਤੇ ਕੁਝ ਵੀ ਨਾਮੁਮਕਿਨ ਨਹੀਂ ਕਿਉਂਕਿ ਉਹ ਖੁਦਾ ਦਾ ਕਲਮਾ ਏ ਜਿਹੜਾ ਜ਼ਮੀਨ ਤੇ ਇਨਸਾਨ ਬਣ ਕੇ ਆਇਆ। ਇਸੇ ਸਬਬ ਤੋਂ ਉਹਨੇ ਜ਼ਮੀਨ ਤੇ ਹਰ ਸ਼ੈ ਨੂੰ ਕੰਟਰੋਲ ਕੀਤਾ, ਯਾਨੀ ਹਵਾ ਨੂੰ, ਸਮੁੰਦਰ ਦੇ ਪਾਣੀ ਨੂੰ, ਬਦਰੂਹਾਂ ਨੂੰ, ਬਿਮਾਰੀਆਂ ਨੂੰ ਤੇ ਮੌਤ ਨੂੰ ਵੀ। ਉਹ ਜਿੱਧਰ ਗਿਆ ਲੋਕ ਉਹਦੇ ਤੇ ਡਿੱਗੇ ਪੈਂਦੇ ਸਨ। ਫਿਰ ਵੀ ਇਸ ਭੀੜ ਵਿੱਚ ਚੰਦ ਆਦਮੀ ਯਿਸੂ ਦੀ ਅਸਲੀਅਤ ਨੂੰ ਪਹਿਚਾਣਦੇ ਸਨ, ਉਹਨੂੰ ਨਬੀ ਜਾਣਦੇ ਸਨ, ਲੇਕਿਨ ਇਹ ਨਾ ਜਾਣ ਸਕੇ ਕਿ ਖੁਦਾ ਦੀ ਸਾਰੀ ਮਾਮੂਰੀ ਉਸ ਵਿੱਚ ਸਕੂਨਤ ਕਰਦੀ ਏ। ਉਹ ਨਾ ਸਮਝ ਸਕੇ ਕਿ ਯਿਸੂ ਜਲਾਲ ਦਾ ਬਾਦਸ਼ਾਹ ਏ ਜਿਹੜਾ ਅਸਮਾਨ ਤੋਂ ਆਇਆ ਏ। ਖੁਦਾਵੰਦ ਨੇ ਚਾਹਿਆ ਤੇ ਅੱਜ ਦੇ ਸਬਕ ਵਿੱਚ ਅਸੀਂ ਵੇਖਾਂਗੇ ਕਿ ਯਿਸੂ ਅਲਮਸੀਹ ਖੁਦਾਵੰਦ ਦੇ ਜਲਾਲ ਦੇ ਜਲਵੇ ਤੋਂ ਮਾਮੂਰ ਸੀ ਤੇ ਇੱਕ ਦਿਨ ਥੋੜ੍ਹੀ ਦੇਰ ਵਾਸਤੇ ਜਦੋਂ ਉਹਦੇ ਸ਼ਾਗਿਰਦ ਪਹਾੜ ਤੇ ਉਹਦੇ ਨਾਲ ਸਨ ਤੇ ਉਹਨੇ ਇਹ ਜਲਾਲੀ ਜਲਵਾ ਉਹਨਾਂ ਨੂੰ ਵਿਖਾਇਆ। ਹੁਣ ਅਸੀਂ ਇੰਜੀਲ ਮੁਕੱਦਸ ਵੱਲ ਆਉਂਦੇ ਹਾਂ। ਕਿਤਾਬ ਮੁਕੱਦਸ ਕਹਿੰਦੀ ਏ ਲੂਕਾ ਬਾਬ 9 ਵਿੱਚ, ਜਦੋਂ ਉਹ ਤਨਹਾਈ ਵਿੱਚ ਦੁਆ ਕਰਨ ਡਿਆ ਸੀ ਤੇ ਸ਼ਾਗਿਰਦ ਉਹਦੇ ਕੋਲ ਸਨ, ਤਿੰਜ ਹੋਇਆ ਕਿ ਉਹਨੇ ਉਹਨਾਂ ਨੂੰ ਪੁੱਛਿਆ ਕਿ ਲੋਕ ਮੈਨੂੰ ਕੀ ਆਖਦੇ ਨੇ। ਉਹਨਾਂ ਨੇ ਜਵਾਬ ਵਿੱਚ ਆਖਿਆ, ਯੋਹੰਨਾ ਬਪਤਿਸਮਾ ਦੇਵਨ ਵਾਲਾ ਤੇ ਬਾਜ਼ ਏਲੀਆ ਆਖਦੇ ਨੇ ਤੇ ਬਾਜ਼ ਇਹ ਕਿ ਪੁਰਾਣੇ ਨਬੀਆਂ ਵਿੱਚੋਂ ਕੋਈ ਜ਼ਿੰਦਾ ਹੋ ਗਿਆ ਏ। ਉਹਨੇ ਉਹਨਾਂ ਨੂੰ ਆਖਿਆ, ਲੇਕਿਨ ਤੁਸੀਂ ਮੈਨੂੰ ਕੀ ਆਖਦੇ ਹੋ? ਪਤਰਸ ਨੇ ਜਵਾਬ ਦਿੱਤਾ, ਤੂੰ ਜ਼ਿੰਦਾ ਖੁਦਾ ਦਾ ਬੇਟਾ ਮਸੀਹ ਏ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੁਬਾਰਕ ਏ ਤੂੰ ਸ਼ਮੂਨ ਬਰੇਵਨਾ, ਕਿਉਂਕਿ ਇਹ ਗੱਲ ਗੋਸ਼ ਤੇ ਖੂਨ ਨਾਲ ਨਹੀਂ ਬਲਕਿ ਮੇਰੇ ਬਾਪ ਨੇ ਜਿਹੜਾ ਅਸਮਾਨ ਤੇ ਵੇ ਤੇਰੇ ਤੇ ਜ਼ਾਹਰ ਕੀਤੀ ਏ। ਆਓ ਠਹਿਰਨੇ ਆ ਤੇ ਯਿਸੂ ਨਾਲ ਤਨਹਾਈ ਵਿੱਚ ਆਪਣੇ ਰਸੂਲਾਂ ਦੇ ਨਾਲ ਜੋ ਸਵਾਲ ਕੀਤਾ ਉਹਦੇ ਤੇ ਗੌਰ ਕਰਨੇ ਆ। ਯਿਸੂ ਨੇ ਉਹਨਾਂ ਨੂੰ ਪੁੱਛਿਆ ਕਿ ਲੋਕ ਮੈਨੂੰ ਕੀ ਆਖਦੇ ਨੇ? ਰਸੂਲਾਂ ਨੇ ਜਵਾਬ ਦਿੱਤਾ, ਬੜੇ ਸਾਰੇ ਲੋਕ ਤੈਨੂੰ ਨਬੀਆਂ ਵਿੱਚੋਂ ਨਬੀ ਕਹਿੰਦੇ ਨੇ। ਯਿਸੂ ਨੇ ਫਿਰ ਉਹਨਾਂ ਕੋਲੋਂ ਸਵਾਲ ਕੀਤਾ ਕਿ ਤੁਸੀਂ ਮੈਨੂੰ ਕੀ ਆਖਦੇ ਹੋ? ਉਹਨਾਂ ਵਿੱਚੋਂ ਇੱਕ ਸ਼ਾਗਿਰਦ ਸ਼ਮੂਨ ਪਤਰਸ ਨੇ ਯਿਸੂ ਨੂੰ ਜਵਾਬ ਦਿੱਤਾ, ਤੂੰ ਜ਼ਿੰਦਾ ਖੁਦਾ ਦਾ ਬੇਟਾ ਮਸੀਹ ਏ। ਯਿਸੂ ਨੇ ਵਾਕਈ ਆਪਣੇ ਸ਼ਾਗਿਰਦਾਂ ਨੂੰ ਬੜਾ ਅਹਿਮ ਸਵਾਲ ਪੁੱਛਿਆ ਸੀ ਤੇ ਸਾਡੇ ਵਿੱਚੋਂ ਹਰ ਇੱਕ ਨੂੰ ਵੀ ਇਸੇ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ। ਸਮਾਈਂ, ਤੁਸੀਂ ਯਿਸੂ ਨੂੰ ਕੀ ਸਮਝਦੇ ਹੋ? ਯਿਸੂ ਦੇ ਹੱਕ ਵਿੱਚ ਤੁਹਾਡਾ ਕੀ ਫੈਸਲਾ ਹੈ? ਤੁਸੀਂ ਉਹਨੂੰ ਨਬੀਆਂ ਵਿੱਚੋਂ ਕੋਈ ਨਬੀ ਜਾਣਦੇ ਹੋ ਜਾਂ ਪਤਰਸ ਦੇ ਨਾਲ ਯੱਕ ਜ਼ੁਬਾਨ ਹੋ ਕੇ ਕਹਿੰਦੇ ਹੋ ਕਿ ਤੂੰ ਜ਼ਿੰਦਾ ਖੁਦਾ ਦਾ ਬੇਟਾ ਮਸੀਹ ਏ? ਤੁਹਾਡੇ ਵਾਸਤੇ ਯਿਸੂ ਕੌਣ ਏ? ਕੀ ਤੁਹਾਡਾ ਇਮਾਨ ਹੈ ਕਿ ਯਿਸੂ ਮਸੀਹ ਹੀ ਦੁਨੀਆਂ ਦਾ ਨਜਾਤ ਦਹਿੰਦਾ ਏ, ਜਿਹਨੂੰ ਭੇਜਣ ਦਾ ਵਾਅਦਾ ਖੁਦਾ ਨੇ ਹਜ਼ਾਰਾਂ ਸਾਲ ਪਹਿਲੇ ਸਾਡੇ ਮਾਂ ਬਾਪ ਆਦਮ ਤੇ ਹਵਾ ਦੇ ਨਾਲ ਉਸ ਵੇਲੇ ਕੀਤਾ ਜਦੋਂ ਉਹਨਾਂ ਨੇ ਗੁਨਾਹ ਕੀਤਾ ਸੀ? ਕਿ ਤੁਸੀਂ ਯਿਸੂ ਨੂੰ ਜ਼ਿੰਦਾ ਖੁਦਾ ਦਾ ਬੇਟਾ ਯਾਨੀ ਖੁਦਾ ਦਾ ਕਲਮਾ ਜਿਹੜਾ ਅਸਮਾਨ ਤੋਂ ਉਤਰਿਆ ਤੇ ਮੁਜੱਸਮ ਹੋਇਆ ਮੰਨਦੇ ਹੋ? ਤੁਹਾਨੂੰ ਪਤਾ ਹੈ ਕਿ ਅੱਜ ਵੀ ਬੜੇ ਸਾਰੇ ਲੋਕ ਯਿਸੂ ਨੂੰ ਖੁਦਾ ਦਾ ਬੇਟਾ ਕਬੂਲ ਨਹੀਂ ਕਰਦੇ ਬਲਕਿ ਇਸ ਸੱਚਾਈ ਦਾ ਇਨਕਾਰ ਕਰਦੇ ਨੇ, ਕਿਉਂਕਿ ਉਹ ਸਮਝਦੇ ਨੇ ਕਿ ਇਸ ਨਾਂ ਦਾ ਮਤਲਬ ਏ ਕਿ ਖੁਦਾ ਦੀ ਕੋਈ ਬੀਵੀ ਸੀ ਤੇ ਉਹਦੇ ਵਿੱਚੋਂ ਕੋਈ ਬੇਟਾ ਹੋਇਆ ਏ। ਮਗਰ ਇਸ ਨਾਂ ਦਾ ਮਤਲਬ ਇਹ ਹਰਗਿਜ਼ ਨਹੀਂ। ਖੁਦਾ ਦੀ ਹਸ਼ਮਤ ਤੇ ਜਲਾਲ ਇਸ ਤੋਂ ਵੱਧ ਕਿਵੇਂ? ਖੁਦਾ ਰੂਏ ਤੇ ਉਹਦੇ ਬੇਟੇ ਇਨਸਾਨਾਂ ਦੇ ਬੇਟਿਆਂ ਦੀ ਤਰ੍ਹਾਂ ਪੈਦਾ ਨਹੀਂ ਹੁੰਦੇ, ਤੇ ਇਹ ਗੱਲ ਖੁਦਾ ਨੂੰ ਰੋਕ ਨਹੀਂ ਸਕਦੀ ਕਿ ਉਹ ਯਿਸੂ ਨੂੰ ਆਪਣਾ ਬੇਟਾ ਆਖੇ। ਅਸੀਂ ਪਹਿਲੇ ਹੀ ਇਸ ਦੀ ਮਿਸਾਲ ਦੇ ਚੁੱਕੇ ਹਾਂ। ਯਿਸੂ ਮਸੀਹ ਵੀ ਇਸੇ ਤਰ੍ਹਾਂ ਹੈ, ਕਿਉਂਕਿ ਉਹ ਕੰਵਾਰੀ ਤੋਂ ਪੈਦਾ ਹੋਇਆ। ਇਸ ਤੋਂ ਪੇਸ਼ਤਰ ਕਿ ਉਹ ਪੈਦਾ ਹੁੰਦਾ, ਉਹ ਅਸਮਾਨ ਤੇ ਸੀ। ਉਹ ਕਲਮਤੁੱਲਾ ਤੇ ਰੂਹ ਲਾਏ, ਯਾਨੀ ਖੁਦਾ ਦਾ ਕਲਮਾ ਤੇ ਖੁਦਾ ਦੀ ਰੂਹ। ਸਿਰਫ ਯਿਸੂ ਹੀ ਇਸ ਲਾਇਕ ਏ ਕਿ ਉਹ ਖੁਦਾ ਤਾਲਾ ਦਾ ਬੇਟਾ ਕਹਿਲਾਏ, ਕਿਉਂਕਿ ਉਹੀ ਵਾਹਿਦ ਕਲਮਾ ਏ ਜਿਹੜਾ ਇਬਤਦਾ ਵਿੱਚੋਂ ਖੁਦਾ ਦੇ ਨਾਲ ਸੀ। ਇਹ ਬਹੁਤ ਵੱਡਾ ਭੇਦ ਏ, ਲੇਕਿਨ ਇਸ ਤੋਂ ਵੱਧ ਕੇ ਇਹ ਕਿ ਇਹ ਇੱਕ ਹਕੀਕਤ ਏ। ਖੁਦਾ ਨੇ ਆਪਣੇ ਬੇਟੇ ਨੂੰ ਦੁਨੀਆਂ ਵਿੱਚ ਭੇਜਿਆ ਤਾਂ ਕਿ ਉਹ ਨਾ ਸਿਰਫ ਦੁਨੀਆਂ ਦਾ ਨਜਾਤ ਦਹਿੰਦਾ ਬਣੇ, ਬਲਕਿ ਇਹ ਵੀ ਜ਼ਾਹਰ ਕਰੇ ਕਿ ਖੁਦਾ ਕਿਵੇਂ ਵੇ। ਯਿਸੂ ਨੇ ਜ਼ਮੀਨ 'ਤੇ ਖੁਦਾ ਹੀ ਵਿਖਾਈ। ਜੋ ਬੇਟੇ ਨੂੰ ਵੇਖਦਾ ਉਹ ਜਾਣ ਜਾਂਦਾ ਕਿ ਬਾਪ ਕਿਵੇਂ ਦਾ ਏ। ਜਿਹੜਾ ਯਿਸੂ ਨੂੰ ਵੇਖਦਾ ਉਹ ਸਮਝ ਜਾਂਦਾ ਕਿ ਖੁਦਾ ਕਿਸ ਤਰ੍ਹਾਂ ਦਾ ਏ। ਯਿਸੂ ਖੁਦਾ ਦਾ ਬੇਟਾ ਕਹਿਲਾਉਂਦਾ ਏ, ਕਿਉਂਕਿ ਉਹ ਖੁਦਾ ਵਿੱਚੋਂ ਨਿਕਲਿਆ ਅਤੇ ਸਾਡੇ ਕੋਲ ਆਇਆ, ਕਿਉਂਕਿ ਉਹ ਖੁਦਾ ਦੀ ਸੂਰਤ 'ਤੇ ਵੇ ਅਤੇ ਉਹ ਖੁਦਾ ਦਾ ਕਲਮਾ ਏ ਅਤੇ ਖੁਦਾ ਦਾ ਰੂਹ ਏ। ਅਸੀਂ ਦੋਸਤੋ, ਅਸੀਂ ਇਸ ਹਕੀਕਤ ਨੂੰ ਤਸਲੀਮ ਕਰੀਏ ਜਾਂ ਨਾ ਕਰੀਏ, ਹਕੀਕਤ ਆਪਣੀ ਜਗ੍ਹਾ 'ਤੇ ਕਾਇਮ ਏ। ਯਿਸੂ ਜ਼ਿੰਦਾ ਖੁਦਾ ਦਾ ਬੇਟਾ ਏ। ਆਓ ਹੁਣ ਮੱਤੀ ਦੀ ਇੰਜੀਲ ਦਾ ਮੁਤਾਲਿਆ ਜਾਰੀ ਰੱਖਦਿਆਂ ਹੋਇਆਂ ਵੇਖਦੇ ਹਾਂ ਕਿ ਜਦੋਂ ਪਤਰਸ ਨੇ ਯਿਸੂ ਦਾ ਇਕਰਾਰ ਕੀਤਾ ਅਤੇ ਉਹ ਜ਼ਿੰਦਾ ਖੁਦਾ ਦਾ ਬੇਟਾ ਮਸੀਹ ਏ, ਅਤੇ ਫਿਰ ਕੀ ਹੋਇਆ? ਖੁਦਾ ਦਾ ਕਲਾਮ ਬਿਆਨ ਕਰਦਾ ਮੱਤੀ ਦੀ ਇੰਜੀਲ ਬਾਬ 16 ਵਿੱਚ, ਉਸ ਵੇਲੇ ਤੋਂ ਯਿਸੂ ਆਪਣੇ ਸ਼ਾਗਿਰਦਾਂ 'ਤੇ ਜ਼ਾਹਿਰ ਕਰਨ ਲੱਗਾ ਕਿ ਉਹਨੂੰ ਜ਼ਰੂਰ ਏ ਕਿ ਉਹ ਯਰੂਸ਼ਲਮ ਜਾਏ ਅਤੇ ਬਜ਼ੁਰਗਾਂ ਅਤੇ ਸਰਦਾਰ ਕਾਹਿਨਾਂ ਅਤੇ ਫੱਕੀਆਂ ਦੇ ਵੱਲੋਂ ਬੜਾ ਦੁੱਖ ਉਠਾਏ ਅਤੇ ਕਤਲ ਕੀਤਾ ਜਾਏ ਅਤੇ ਤੀਜੇ ਦਿਹਾੜੇ ਜੀ ਉੱਠੇ। ਇਸ 'ਤੇ ਪਤਰਸ ਉਹਨੂੰ ਵੱਖਰਾ ਲਿਜਾ ਕੇ ਮਲਾਮਤ ਕਰਨ ਲੱਗਾ ਅਤੇ ਆਖਣ ਲੱਗਾ, ਇਹ ਖੁਦਾਵੰਦ, ਖੁਦਾ ਨਾ ਕਰੇ ਕਿ ਇਹ ਤੇਰੇ 'ਤੇ ਹਰਗਿਜ਼ ਆਏ। ਉਹਨੇ ਫਿਰ ਪਤਰਸ ਅਲ ਫਿਰ ਕੇ ਆਖਿਆ, ਇਹ ਸ਼ੈਤਾਨ, ਮੇਰੇ ਸਾਹਮਣਿਓਂ ਦੂਰ ਹੋ, ਤੂੰ ਮੇਰੇ ਲਈ ਠੋਕਰ ਦਾ ਬਾਇਸ ਹੈ, ਕਿਉਂਕਿ ਤੂੰ ਖੁਦਾ ਦੀਆਂ ਗੱਲਾਂ ਦਾ ਨਹੀਂ ਬਲਕਿ ਆਦਮੀਆਂ ਦੀਆਂ ਗੱਲਾਂ ਦਾ ਖਿਆਲ ਰੱਖਣਾ ਹੈ। ਕੀ ਤੁਸੀਂ ਸੁਣਿਆ ਕਿ ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਕੀ ਆਖਿਆ? ਉਹਨੇ ਉਹਨਾਂ ਨੂੰ ਦੱਸਿਆ ਕਿ ਜ਼ਰੂਰ ਏ ਕਿ ਉਹ ਯਰੂਸ਼ਲਮ ਨੂੰ ਜਾਏ ਅਤੇ ਉੱਥੇ ਯਹੂਦੀਆਂ ਦੇ ਬਜ਼ੁਰਗ ਅਤੇ ਸਰਦਾਰ ਕਾਹਿਨ ਅਤੇ ਫਕੀਰ ਅਤੇ ਫਰੀਸੀ ਉਹਨੂੰ ਦੁੱਖ ਦੇਣਗੇ ਅਤੇ ਕਤਲ ਕਰਨਗੇ ਅਤੇ ਉਹ ਤੀਜੇ ਦਿਹਾੜੇ ਕਬਰ ਵਿੱਚੋਂ ਜੀ ਉੱਠੇਗਾ। ਇਸ ਤਰ੍ਹਾਂ ਯਿਸੂ ਨੇ ਐਲਾਨ ਕਰ ਦਿੱਤਾ ਕਿ ਉਹ ਸਾਡੇ ਗੁਨਾਹਾਂ ਦਾ ਕੁਫਾਰਾ ਆਪਣਾ ਖੂਨ ਵਹਾ ਕੇ ਪੇਸ਼ ਕਰੇਗਾ। ਪਤਰਸ ਨੇ ਇਹ ਗੱਲ ਕਬੂਲ ਨਾ ਕੀਤੀ ਕਿ ਖੁਦਾਵੰਦ ਯਿਸੂ, ਜਿਹੜਾ ਪੂਰੀ ਕੁਦਰਤ ਵਾਲਾ ਏ ਅਤੇ ਸਾਰੇ ਇਖਤਿਆਰ ਦਾ ਮਾਲਕ ਏ, ਉਹ ਖੁਦ ਨੂੰ ਯਹੂਦੀਆਂ ਦੇ ਜ਼ਾਲਮ ਹਾਕਮਾਂ ਦੇ ਹਵਾਲੇ ਕਰੇਗਾ ਤਾਂ ਕਿ ਉਹਨੂੰ ਫੜ ਕੇ ਅਜ਼ੀਅਤ ਦੇਣ ਅਤੇ ਕਤਲ ਕਰਨ। ਇਸੇ ਵਜ੍ਹਾ ਤੋਂ ਪਤਰਸ ਨੇ ਯਿਸੂ ਨੂੰ ਆਖਿਆ ਕਿ ਇਹ ਖੁਦਾਵੰਦ, ਤੇਰੇ ਨਾਲ ਐਸਾ ਹਰਗਿਜ਼ ਨਾ ਹੋਵੇ। ਤਾਹਮ ਯਿਸੂ ਨੂੰ ਤਾਂ ਮਾਲੂਮ ਹੀ ਸੀ ਕਿ ਉਹਨੇ ਆਪਣਾ ਖੂਨ ਕੁਰਬਾਨੀ ਵਾਸਤੇ ਪੇਸ਼ ਕਰਨਾ ਹੀ ਹੈ। ਤਾਹਮ ਅਸੀਂ ਗੁਨਾਹਗਾਰਾਂ ਦੇ ਗੁਨਾਹਾਂ ਦੀ ਸਜ਼ਾ ਮੁਆਫ ਕਰਨ ਵਾਸਤੇ ਉਹਨੇ ਇੰਜ ਕਰਨਾ ਹੀ ਸੀ। ਇਸੇ ਵਜ੍ਹਾ ਤੋਂ ਉਹਨੇ ਪਤਰਸ ਨੂੰ ਆਖਿਆ ਕਿ ਇਹ ਸ਼ੈਤਾਨ, ਮੇਰੇ ਸਾਹਮਣਿਓਂ ਪਾਸੇ ਹੋ ਜਾ, ਤੂੰ ਮੇਰੇ ਵਾਸਤੇ ਠੋਕਰ ਦਾ ਬਾਇਸ ਹੈ, ਕਿਉਂਕਿ ਤੂੰ ਖੁਦਾ ਦੀਆਂ ਗੱਲਾਂ ਦਾ ਨਹੀਂ ਬਲਕਿ ਆਦਮੀਆਂ ਦੀਆਂ ਗੱਲਾਂ ਦਾ ਖਿਆਲ ਕਰਨਾ ਹੈ। ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3 43 110 यानी 0341 3 43 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼